ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਔਰ ਅੱਜ ਦਿਨ ਐਤਵਾਰ ਹੈ ਔਰ ਐਤਵਾਰ ਵਾਲੇ ਦਿਨ ਸਾਡੇ ਨਾਲ ਚੰਡੀਗੜ੍ਹ ਤੋਂ ਪੰਜਾਬ ਤੋਂ ਜੁੜਦੇ ਨੇ ਗੱਜਣ ਵਾਲਾ ਬਾਈ ਜੀ ਅਤੇ ਗੱਜਣ ਵਾਲਾ ਬਾਈ ਜੀ ਦੇ ਬਾਰੇ ਮੈਂ ਅਕਸਰ ਦੱਸਦਾ ਹੁੰਦਾ ਕਿ ਬੜਾ ਉਹਨਾਂ ਕੋਲ ਨਿੱਜੀ ਤਜਰਬਾ ਆ ਔਰ ਦੇਸ਼ ਵਿਦੇਸ਼ ਦੇ ਵਿੱਚ ਕਾਫੀ ਉਹ ਘੁੰਮੇ ਨੇ ਪੰਜਾਬ ਦੇ ਵਿੱਚ ਪਿੰਡਾਂ ਦੀ ਗੱਲ ਉਹ ਬੜੀ ਖੂਬਸੂਰਤ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖਦੇ ਨੇ ਲਿਆਉਂਦੇ ਨੇ ਗ੍ਰਾਸ ਰੂਟ ਲੈਵਲ ਤੋਂ ਅਤੇ ਮੈਂ ਉਹਨਾਂ ਨੂੰ ਜੀ ਆਇਆ ਕਹਿੰਦਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਓ ਗੁੱਡ ਮਾਰਨਿੰਗ ਲੰਘਿਓ
ਸਤਿ ਸ਼੍ਰੀ ਅਕਾਲ ਦਰਵਾਜ਼ੇ ਖੁੱਲ੍ਹੇ ਹੀ ਹੈ
ਹਾਂਜੀ
ਅੱਛਾ ਆ ਜਾਂਦੇ ਹਾਂ ਅੱਛਾ ਬਾਈ ਜੀ ਇੱਕ ਮਿੰਟ ਵੇਖੋ ਆਵਾਜ਼ ਜੀ ਥੋੜ੍ਹੀ ਜੀ ਫਰਕ ਜਿਹਾ ਲੱਗਦਾ ਕੁਛ
ਆਵਾਜ਼ ਫਿਰ ਐਤਕੀ ਫਿਰ ਵਧੀਆ ਮੋਟਰ ਲਾਈ ਹੋ ਨਾ ਪਾਣੀ ਚੱਕ ਲਿਆ ਜੇ
ਚਲੋ ਵਧੀਆ ਵਧੀਆ ਚਾਹੀਦੀ ਹਾਂ
ਹਾਂਜੀ ਬਾਈ ਜੀ ਤੁਸੀਂ ਹਰ ਵੇਲੇ ਨਵੇਕਲੀ ਗੱਲ ਸੁਣਾਉਂਦੇ ਹੋ ਸਾਨੂੰ ਵਧੀਆ ਲੱਗਦੀਆਂ ਪਿੰਡਾਂ ਦੀਆਂ ਗੱਲਾਂ ਬਹੁਤ ਸਾਰੇ ਸਰੋਤੇ ਸਾਨੂੰ ਸੁਣਦੇ ਨੇ ਔਰ ਮਿਲਦੇ ਨੇ ਮਿਲ ਕੇ ਕਹਿੰਦੇ ਨੇ ਬਾਈ ਜੀ ਆਨੰਦ ਆ ਜਾਂਦਾ ਗੱਲਾਂ ਸੁਣ ਕੇ ਨਾ ਇਉਂ ਲੱਗਦਾ ਜਿਉਂ ਅਸੀਂ ਆਪਣੇ ਪਿੰਡੇ ਬੈਠੇ ਹੁੰਦੇ ਹਾਂ ਖਾਸ ਕਰਕੇ ਮਾਲਵਾਈ ਜਿਹੜੇ ਸਾਡੇ ਦੋਸਤ ਨੇ ਹੈ ਨਾ ਸਾਡੇ ਭਾਈਚਾਰਾ ਸਾਡੇ ਫੈਮਿਲੀਆਂ ਨੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਬਾਈ ਜੀ ਅੱਜ ਕੋਈ ਫਿਰ ਹੋਰ ਕੋਈ ਨਵੇਕਲੀ ਜੀ ਗੱਲ ਸੁਣਾਓ ਕੀ ਕੀ ਲੈ ਕੇ ਆਏ
ਅੱਜ ਤੁਹਾਨੂੰ ਇੱਕ
ਜੀ
ਵਾਕਈ ਥੋੜ੍ਹੀ ਜਿਹੀ ਹਟਵੀਂ ਜੀ ਗੱਲ ਹੀ ਕਰਦੇ ਹਾਂ ਆਪਾਂ ਥੋੜ੍ਹਾ ਜਿਹਾ ਹੈ
ਜੀ ਜੀ
ਹੈ ਥੋੜ੍ਹੀ ਜਿਹੀ ਉਪਦੇਸ਼ਮਈ ਹੈ ਪਰ ਹੈ ਨਵੇਕਲੀ ਠੀਕ ਹੈ
ਜੀ ਆਣ ਦੇ
ਹਾਂ ਕਰੋਨਾ ਮਹਾਮਾਰੀ ਹੈ ਜਾਂ ਬਿਮਾਰੀ ਇਸ ਨੇ ਬੰਦੇ ਮਾਰਨ ਦੀ ਬਜਾਏ ਬੰਦਿਆਂ ਦਾ ਹੋਰ ਰੂਪ ਵਿੱਚ ਬਹੁਤ ਨੁਕਸਾਨ ਕੀਤਾ ਤੇ ਕਰੀ ਜਾ ਰਿਹਾ ਇਸ ਨੇ ਛੋਟੇ ਬੰਦੇ ਕਿਰਤੀ ਬੰਦੇ ਮਜ਼ਦੂਰ ਦਿਹਾੜੀਦਾਰ ਦਸਤਕਾਰ ਉਹਨਾਂ ਸਾਰਿਆਂ ਦਾ ਕਚੋਬਰ ਕੱਢ ਦਿੱਤਾ ਇਸਨੇ ਉਹਨਾਂ ਤੋਂ ਦੋ ਡੰਗ ਦੀ ਰੋਟੀ ਖੋਹ ਲਈ ਹੈ ਤੇ ਉਹਨਾਂ ਦੇ ਧੰਦੇ ਖੋਹ ਲਏ ਹਨ ਮੰਗਣ ਲਈ ਲਗਭਗ ਇਹ ਅਵਸਥਾ ਆ ਗਈ ਕਈ ਤਾਂ ਮੰਗਣ ਲਈ ਮਜਬੂਰ ਕਰ ਦਿੱਤੇ ਆ ਜਿਨ੍ਹਾਂ ਕੋਲ ਤਾਂ ਚਾਰ ਪੈਸੇ ਹੈਗੇ ਆ ਉਹਨਾਂ ਨੂੰ ਤਾਂ ਮੌਤ ਦਾ ਡਰ ਉਹਨਾਂ ਨੂੰ ਤਾਂ ਮੌਤ ਦਾ ਹੀ ਡਰ ਲੱਗਦਾ ਕਿਤੇ ਮਰ ਨਾ ਜਾਈਏ ਪਰ ਗਰੀਬ ਨੂੰ ਮੌਤ ਦਾ ਘੱਟ ਹੈ ਰੋਟੀ ਦਾ ਬਾਹਲਾ ਡਰ ਹੋਇਆ ਪਿਆ ਹੈਗਾ ਮੈਂ ਦਾਅਵੇ ਨਾਲ ਕਹਿ ਸਕਦਾ ਬਾਈ ਜੀ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਅਦਾਰੇ ਹੈਗੇ ਆ ਇੰਸਟੀਟਿਊਸ਼ਨ ਜਿੰਨੇ ਵੀ ਹੈ ਉਹ ਤਾਂ ਕੁਝ ਨਾ ਕੁਝ ਲੋੜਵੰਦਾਂ ਦੀ ਰੋਟੀ ਬਾਰੇ ਕਰੀ ਜਾਂਦੇ ਆ ਪਰ ਅਸੀਂ ਇੰਡੀਵਿਜੁਅਲ ਰੂਪ ਵਿੱਚ ਕਿਸੇ ਗਰੀਬ ਲੋੜਵੰਦ ਦੀ ਬਾਂਹ ਨਹੀਂ ਫੜੀਗੀ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਧੋਬੀ ਆ ਮੋਚੀ ਆ ਕੱਪੜੇ ਪ੍ਰੈਸ ਕਰਨ ਵਾਲੇ ਆ ਕੂੜਾ ਚੁੱਕਣ ਵਾਲੇ ਆ ਹੋਰ ਕਈ ਤਰ੍ਹਾਂ ਦੇ ਗਰੀਬ ਲੋਕ ਹੈ ਅਤੇ ਜੋ ਰੋਟੀ ਤੋਂ ਨਾ ਮਥਾਜ ਹੋ ਗਏ ਆ ਇਸ ਮੰਜ਼ਰ ਵਿੱਚ ਅਸੀਂ ਨਿੱਜੀ ਰੂਪ ਵਿੱਚ ਉਹਨਾਂ ਦੇ ਹੱਥ 'ਤੇ ਕੁਝ ਨਹੀਂ ਰੱਖਿਆ ਸਾਥੋਂ ਕੁਝ ਵੀ ਨਹੀਂ ਸਰਿਆ ਉਹਨਾਂ ਨੂੰ ਦੇਣ ਨੂੰ ਅਤੇ ਅਸੀਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਤਾਂ ਵਰਗੀਆਂ ਹਜ਼ਾਰਾਂ ਗੱਲਾਂ ਕਰੀ ਜਾਂਦੇ ਹਾਂ ਪਰ ਲੋੜਵੰਦਾਂ ਪ੍ਰਤੀ ਕਦੇ ਨਹੀਂ ਪਿਘਲਦੇ ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਹਾਂ ਪਰ ਭੁੱਖਿਆਂ ਨੂੰ ਕੁਝ ਦੇਣ ਤੋਂ ਕੰਨੀ ਵੱਟੀ ਜਾਂਦੇ ਹਾਂ ਅੱਜ ਬਾਈ ਜੀ ਤੁਹਾਡੇ ਨਾਲ ਇੱਕ ਐਸੀ ਘਟਨਾ ਇੱਕ ਐਸੀ ਸਟੋਰੀ ਸਾਂਝੀ ਕਰ ਰਹੇ ਹਾਂ ਜੋ ਤੁਹਾਨੂੰ ਕੁਝ ਪਲ ਲਈ ਇੱਕ ਵੱਖਰੇ ਰੌਂ ਵਿੱਚ ਲੈ ਜਾਵੇਗੀ
ਜੀ ਜੀ ਬਿਲਕੁਲ
ਇੱਕ ਫਾਰਸੀ ਦਾ ਸ਼ਬਦ ਹੈ ਖੈਰ ਖਾ
ਅੱਛਾ
ਆਮ ਵਰਤਦੇ ਆਪਾਂ ਖੈਰ ਖਾ ਸ਼ਬਦ ਤੇ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਿਗਾੜ ਕੇ ਕਹਿ ਦਿੰਦੇ ਹਾਂ ਖੈਰ ਖਾਂ ਖੈਰ ਖਵਾ ਵੀ ਕਹਿ ਦਿੰਦੇ ਆ ਤੇ ਉਹ ਜਿਹੜੇ ਕਿਉਂਕਿ ਅਸੀਂ ਕਹਿੰਦੇ ਮੈਂ ਤੈਨੂੰ ਜਾਣਨਾ ਵੱਡੇ ਖੈਰ ਖਾਂ ਨੂੰ ਤੇ ਹਾਂ ਇਹ ਜਿਹੜਾ ਨਾ ਖੈਰ ਦਾ ਭਾਵ ਹੈਗਾ ਅਰਥ ਹੈਗਾ ਭਲਾ ਭਲਾਈ ਤੇ ਖਾ ਦਾ ਭਾਵ ਹੈਗਾ ਵੀ ਚਾਹੁਣ ਵਾਲਾ ਮਤਲਬ ਖੈਰ ਖਾ ਦਾ ਅਰਥ ਹੈਗਾ ਭਲਾ ਚਾਹੁਣ ਵਾਲਾ
ਭਲਾ ਚਾਹੁਣ ਵਾਲਾ
ਕਿਸੇ ਦਾ ਭਲਾ ਚਾਹੁਣ ਵਾਲਾ ਉਹਨੂੰ ਖੈਰ ਖਾ ਕਹਿੰਦੇ ਹਾਂ ਤੇ ਅੱਜ ਇੱਕ ਖੈਰ ਖਾ ਦੇ ਉੱਪਰ ਕਹਾਣੀ ਦੀ ਇਬਾਰਤ ਹੈ ਸਾਰੀ
ਆਪਣੀ
ਕਿਉਂਕਿ ਭੂਗੋਲਿਕ ਸਟੱਡੀ ਵਿੱਚ ਕਈ ਵਾਰੀ ਨਾ ਵਿਧਾਕ ਢਾਅ ਵੀ ਹੋ ਜਾਂਦੇ ਹੁੰਦੇ ਆ ਤੇ ਕਈ ਆਪਾਂ ਅੱਜ ਦੇ ਨਾਲ ਜੋੜ ਲੈਂਦੇ ਕੋਈ ਕਈ ਘਟਨਾਵਾਂ ਥੋੜਾ ਜਿਹਾ ਪਹਿਲਾਂ ਹੀ ਵਾਪਰੀਆਂ ਹੁੰਦੀਆਂ ਅਮਰੀਕਾ ਦੇ ਇੱਕ ਸੂਬੇ ਇੱਕ ਸਟੇਟ ਦੀ ਇੱਕ ਔਰਤ ਹੈ ਤੇ ਉਹ ਨਾ ਚੰਗੀ ਨੌਕਰੀ ਤੋਂ ਰਿਟਾਇਰ ਹੋਈ ਸੀਗੀ ਉਸਨੂੰ ਰਿਟਾਇਰਮੈਂਟ ਤੇ ਕਾਫੀ ਪੈਸੇ ਮਿਲੇ ਸੀਗੇ ਪੀ ਐਫ ਪ੍ਰੋਵੀਡੈਂਟ ਫੰਡ ਵਗੈਰਾ ਉਹਦੇ ਜਿਹੜੇ ਡਿਊਜ਼ ਹੁੰਦੇ ਕਈ ਕੁਛ ਹੁੰਦਾ ਉਹਨੂੰ ਲੱਖਾਂ ਦੇ ਵਿੱਚ ਮਿਲੇ ਸੀਗੇ ਅਤੇ ਉਹਨੂੰ ਜਦੋਂ ਮਿਲੇ ਤਾਂ ਉਹਨਾਂ ਵਿੱਚੋਂ ਕੁਝ ਤਾਂ ਇਨਵੈਸਟਮੈਂਟ ਕਰ ਲੈਂਦੀ ਹੈ ਤੇ ਘਰ ਘੁਰ ਆਪਦਾ ਠੀਕ ਕਰ ਲੈਂਦੀ, ਬਣਾ ਲੈਂਦੀ ਹੈ, ਤੇ ਇੱਕ ਉਹ ਨਾ ਵੱਡੀ ਗੱਡੀ ਲੈ ਲੈਂਦੀ ਹੈ, ਫੋਰ ਵੀਲ ਡਰਾਈਵ ਗੱਡੀ ਲੈ ਲੈਂਦੀ ਆ। ਤੇ ਮਤਲਬ ਮੇਰੇ ਕਹਿਣ ਦਾ ਭਾਵ ਬਹੁਤ ਸੌਖੀ ਔਰਤ ਹੈ, ਪੈਸੇ ਵਾਲੀ ਹੈ। ਇੱਕ ਦਿਨ ਉਹ ਆਪਣੀ ਉਹ ਜਿਹੜੀ ਫੋਰ ਵੀਲ ਡਰਾਈਵ ਗੱਡੀ ਹੈ ਤੇ ਦੂਜੇ ਉਹਦੇ ਉੱਤੇ ਚੜ ਕੇ ਦੂਜੇ ਸ਼ਹਿਰ ਵੱਲ ਕਿਤੇ ਦੂਰ ਜਾ ਰਹੀ ਹੈ।
ਅੱਛਾ।
ਸੈਂਕੜੇ ਮੀਲ ਦਾ ਪੈਂਡਾ ਉਹਦਾ, ਤੇ ਉਹ ਲੰਮਾ ਸਫ਼ਰ ਕਰਨ ਤੋਂ ਬਾਅਦ ਇੱਕ ਐਸੀ ਥਾਂ ਆ ਜਾਂਦੀ ਹੈ ਜਿੱਥੇ ਬਹੁਤ ਹੀ ਖਾਲੀ ਬੀਆਬਾਨ ਥਾਂ ਹੈ, ਉੱਥੇ ਕੋਈ ਦਰਖਤ ਨਹੀਂ ਗਾ ਆਸੇ ਪਾਸੇ, ਘਾਹ ਫੂਸ ਹੀ ਪਸਰਿਆ ਪਿਆ ਉੱਥੇ, ਜਿਵੇਂ ਤੁਹਾਡੇ ਆਸਟ੍ਰੇਲੀਆ ਵਿੱਚ ਵੀ ਨਾ ਕਈ ਵਾਰੀ 50-50 ਕਿਲੋਮੀਟਰ ਤੱਕ ਕੁਛ ਵੀ ਨਹੀਂ ਆਉਂਦਾ ਹੁੰਦਾ, 100-100 ਤੇ ਖਾਲੀ ਉਜਾੜ ਹੀ ਉਜਾੜ ਹੁੰਦੀ ਦਿਖਦੀ ਹੁੰਦੀ, ਬੰਦਾ ਪਰਿੰਦਾ ਕਿਤੇ ਵੀ ਨਹੀਂ ਦੀਦਾ ਹੁੰਦਾ ਗਾ। ਅਚਾਨਕ ਗੱਡੀ ਚੱਲੀ ਜਾਂਦੀ ਹੈ ਆਪਦੇ ਜਿੰਨੀ ਸਪੀਡ ਲਿਖੀ ਹੋਣੀ ਹੈ ਜ਼ੋਨ ਦੀ, ਅਚਾਨਕ ਉਸਦੀ ਗੱਡੀ ਨਾ ਹਿਚਕੋਲੇ 'ਚ ਖਾਣ ਲੱਗ ਪੈਂਦੀ ਹੈ ਅਤੇ ਉਹਦਾ ਬੈਲੈਂਸ ਜਿਹਾ ਵਿਗੜ ਜਾਂਦਾ, ਤਵਾਜਨ ਜਿਹਾ, ਤਾਂ ਉਹ ਫਿਰ ਨਾ ਗੱਡੀ ਰੋਕਦੀ ਪਾਸੇ ਕਰਕੇ।
ਅੱਛਾ।
ਰੋਕ ਲੈਂਦੀ ਹੈ, ਉਹ ਉੱਤਰ ਕੇ ਜਦੋਂ ਉਹਨੇ ਦੇਖਦੀ ਹੈ ਤਾਂ ਉਹਨੂੰ ਪਤਾ ਲੱਗਦਾ ਵੀ ਜਿਹੜਾ ਪਿਛਲਾ ਟਾਇਰ ਆ ਨਾ ਉਹਦੇ ਵਿੱਚੋਂ ਸਾਰੀ ਹਵਾ ਨਿਕਲ ਚੁੱਕੀ ਹੈ।
ਅੱਛਾ।
ਅਤੇ ਉਹ ਹੁਣ ਗੱਡੀ ਜਿਹੜੀ ਨਾ ਚਲਾਉਣ ਦੇ ਯੋਗ ਨਹੀਂ ਗੀ, ਹੁਣ ਚਲਾਉਣਾ ਠੀਕ ਨਹੀਂ ਗਾ।
ਹਾਂਜੀ।
ਤੋ ਹੁਣ ਉਹਦੇ ਕੋਲ ਸਟਿੱਪਣੀ ਤਾਂ ਹੈਗੀ ਹੈ ਅਤੇ ਪਰ ਹੁਣ ਉਹਨੂੰ ਨਾ ਟਾਇਰ ਬਦਲਣ ਤੋਂ ਬਗੈਰ ਉਹਦੇ ਕੋਲ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਗੀ।
ਅੱਛਾ।
ਹੁਣ ਗੱਡੀ ਵੱਡੀ ਹੈ, ਔਰਤ ਹੈ, ਸਟਿੱਪਣੀ ਲਾਉਣੀ ਵੀ ਹੈ, ਖੋਲਣੀ ਵੀ ਹੈ, ਅੱਗੋਂ ਜੈਕ ਵੀ ਲਾਉਣਾ, ਉਹਦੇ ਮੋਟੇ ਮੋਟੇ ਤਾਂ ਨਾਟ ਹੁੰਦੇ ਆ ਉਹ ਵੀ ਖੋਲਣੇ ਆ, ਅਗਲੇ ਪਹੀਏ ਦੇ ਜ਼ੋਰ ਚਾਹੀਦਾ, ਫਿਰ ਉਹ ਕੱਢ ਕੇ ਲਾਹ ਕੇ ਉੱਤੋਂ ਲੈ ਕੇ ਉਹਦੇ ਵਿੱਚ ਫਿੱਟ ਕਰਨਾ, ਫਿਰ ਥੱਲੇ ਵਾਲਾ ਉੱਤੇ ਰੱਖਣਾ, ਕਰਨਾ ਕੱਟਣਾ। ਉਹ ਔਰਤ ਹੈ, ਦੇਖੋ ਜੋ ਰਿਟਾਇਰ ਹੋਈ ਹੈ 60 ਸਾਲ ਦੀ ਤਾਂ ਹੋਊਗੀ, ਵੱਧ ਹੋਊ ਦੋ ਚਾਰ, ਹੈ ਨਾ। ਤੇ ਉਹ ਨਾ ਉਹਨੂੰ ਐਂ ਲੱਗਦਾ ਵੀ ਇਹ ਤਾਂ ਮੇਰੇ ਵਾਸਤੇ ਬਹੁਤ ਮੁਸ਼ਕਲ ਕੰਮ ਹੈ, ਵੀ ਮੈਂ ਕਰ ਹੀ ਨਹੀਂ ਸਕਦੀ, ਹੁਣ ਕੀ ਬਣੂੰਗਾ, ਹੈ ਕਿ ਨਾ। ਅਤੇ ਉਹ ਸੋਚੀ ਪੈ ਗਈ ਵੀ ਕੀ ਕੀਤਾ ਜਾਵੇ। ਅਖੀਰੀ ਜੀ ਉਹ ਗੱਡੀ ਦੇ ਵਿੱਚ ਵੀ ਨਹੀਂ ਬੈਠ ਸਕਦੀ, ਵਿੱਚ ਬੈਠੀ ਰਹਾਂ ਏਸੀ ਛੱਡ ਕੇ। ਅੱਛਾ, ਬਾਹਰ ਇੰਨੀ ਗਰਮੀ ਹੈ ਅਤੇ ਉਹਦੇ ਕੋਲ ਕੋਈ ਆਪਸ਼ਨ ਨਹੀਂ ਗੀ, ਸ਼ਹਿਰ ਦੂਰ ਹੈ ਅਤੇ ਉਹਦੇ ਕੋਲ ਛੇਤੀ ਪ੍ਰਬੰਧ ਹੋਣ ਦੀ ਹੈ ਨਹੀਂ ਗੀ। ਉਹ ਫਿਰ ਉਹ ਆਉਂਦੀ ਹੈ, ਉਹਦੇ ਕੋਲ ਇੱਕੋ ਹੀ ਆਪਸ਼ਨ ਹੈ ਵੀ ਮੈਂ ਬਾਹਰ ਸੜਕ 'ਤੇ ਖੜ੍ਹ ਜਾਵਾਂ, ਕੋਈ ਆਵੇ ਤਾਂ ਮੈਨੂੰ ਵੇਖ ਕੇ ਅਤੇ ਮੇਰੀ ਕੋਈ ਹੈਲਪ 'ਤੇ ਆ ਜਾਏ। ਅੱਤ ਤਲਖ ਗਰਮੀ ਦਾ ਦਿਨ ਸੀਗਾ ਅਤੇ ਸ਼ਹਿਰ ਤੋਂ ਦੂਰ ਸੀਗੀ, ਉਹਨੇ ਸੋਚਿਆ ਵੀ ਹੁਣ ਹੋਰ ਕੁਛ ਨਹੀਂ ਹੋ ਸਕਦਾ, ਅਤੇ ਉਹ ਬਾਹਰ ਸੜਕ ਦੇ ਕਿਨਾਰੇ 'ਤੇ ਖੜ੍ਹ ਗਈ ਅਤੇ ਉਹਨੇ ਉਹ ਗਰਮੀ ਨੇ ਉਹਨੂੰ ਪਸੀਨੋ ਪਸੀਨੀ ਕਰ ਦਿੱਤਾ, ਉਹਦਾ ਮੂੰਹ ਚਿਹਰਾ ਲਾਲ ਸੁਰਖ ਹੋ ਚੁੱਕਿਆ ਸੀਗਾ।
ਅੱਛਾ।
ਟੂ ਕੱਟ ਦਾ ਸਟੋਰੀ ਸ਼ੋਰਟ, 10-20 ਮਿੰਟ ਜਦੋਂ ਉਹਨੇ ਉਡੀਕ ਕੀਤੀ ਤਾਂ ਉਹ ਇੱਕ ਨਾ ਸਾਦੀ ਜਿਹੀ ਕਾਰ ਆਉਂਦੀ ਦਿਸੀ ਅਤੇ ਉਹਦੇ ਕੋਲ ਆ ਕੇ ਰੁਕ ਗਈ।
ਅੱਛਾ।
ਉਹਦੇ ਵਿੱਚੋਂ ਇੱਕ ਨੌਜਵਾਨ ਨਿਕਲਿਆ।
ਅੱਛਾ।
ਉਹਨੇ ਜਿਵੇਂ ਤੁਹਾਡੇ ਪੁੱਛਦੀ ਹੈ ਵੀ ਉਸਨੇ ਪੁੱਛਿਆ, ਮੈਡਮ ਮੈਂ ਆਪਦੀ ਕੀ ਮਦਦ ਕਰ ਸਕਦਾ ਹਾਂ, ਜਿਵੇਂ ਤੁਹਾਡੇ ਪੁੱਛਦੇ ਹੁੰਦੇ ਆ, ਆਮ ਹੀ ਪੁੱਛ
ਲੈਂਦੇ ਆ। ਹਾਂ,
ਤਾਂ ਉਸ ਜਿਹੜੀ 60-62 ਸਾਲ ਦੀ ਔਰਤ ਸੀ ਉਹਨੇ ਕਿਹਾ ਵੀ ਆਹ ਮੇਰੀ ਪ੍ਰੋਬਲਮ ਹੈਗੀ ਹੈ ਅਤੇ ਗੱਡੀ ਦਾ ਟਾਇਰ ਬਦਲਣਾ ਅਤੇ ਮੇਰੇ ਕੋਲ ਬਹੁਤ ਮੁਸ਼ਕਲ ਹੈ ਇਹ ਮੇਰੇ ਵਾਸਤੇ ਅਤੇ ਮੇਰੇ ਕੋਲ ਹੋ ਨਹੀਂ ਸਕਦਾ, ਜੇ ਆਪ ਹੈਲਪ ਕਰ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ।
ਜੀ।
ਉਹ ਜਿਹੜਾ ਮੁੰਡਾ ਸੀ ਉਹ ਮੁੰਡਾ ਬੜੇ ਹਿੰਮਤ ਵਾਲਾ ਸੀਗਾ, ਜਵਾਨ ਸੀਗਾ।
ਜੀ।
ਉਹਨੇ ਕਿਹਾ ਨੋ ਵਰੀ ਕਹਿ ਕੇ ਉਹਨੇ ਜੈਕ ਕੱਢਿਆ, ਹੇਠਾਂ ਜੈਕ ਲਾਇਆ, ਪਹੀਏ ਦੇ ਨਟ ਖੋਲੇ, ਟਾਇਰ ਉਤਾਰਿਆ।
ਅੱਛਾ।
ਤੇ ਉਹਨੇ ਗਰਮੀ ਵਗੈਰਾ ਦੀ ਉਹਨੇ ਕਾਹਦੀ ਪਰਵਾਹ ਕਰਨੀ ਸੀ, ਗੱਭਰੂ ਸੀਗਾ।
ਜੀ ਜੀ।
ਤੇ ਉਹਨੇ ਜਿਹੜਾ ਦੂਜਾ ਟਾਇਰ ਲਾ ਉਹ ਕੱਢ ਕੇ ਸਟਿੱਪਣੀ ਵਾਲਾ ਚੜਾ ਤਾ ਤੇ ਖੂਬ ਜ਼ੋਰ ਲਾ ਕੇ ਬੇਕਿਰਕ ਹੋ ਕੇ ਉਹਨੇ ਨਟ ਵਗੈਰਾ ਕੱਸ ਦਿੱਤੇ।
ਅੱਛਾ।
ਜਦ ਉਹ ਮੁੰਡਾ ਨਟ ਬੋਲਟ ਜੇ ਖੋਲ ਰਿਹਾ ਸੀਗਾ ਨਾ, ਔਰਤ ਤਾਂ ਪਾਸੇ ਖੜੀ ਸੀਗੀ ਵੇਖ ਰਹੀ ਸੀਗੀ, ਤਾਂ ਉਸ ਔਰਤ ਨੇ ਮਨ ਵਿੱਚ ਸੋਚਿਆ ਵੀ ਵੇਖੋ ਇਹ ਕਿੰਨਾ ਬੇਕਿਰਕ ਹੋ ਕੇ ਕੰਮ ਕਰ ਰਿਹਾ, ਕਿੰਨੀ ਮਿਹਨਤ ਨਾਲ ਕਰ ਰਿਹਾ ਹੈਗਾ, ਆਪਦਾ ਜਾਣ ਕੇ ਕਰ ਰਿਹਾ ਤੇ ਇਹਨੇ ਵੇਖੋ ਮੇਰੀ ਕਿੰਨੇ ਔਖੇ ਵੇਲੇ ਮਦਦ ਕੀਤੀ ਹੈ ਅਤੇ ਮਾਰਕੀਟ ਵਿੱਚ ਆਮ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦਾ ਜੇ ਕੰਮ ਕੁੰਮ ਕਰਾਉਣਾ ਤਾਂ $50 ਲੈ ਲੈਣੇ ਸੀਗੇ ਅਤੇ ਚਲੋ ਵੱਧ ਘੱਟ ਵੀ ਹੋ ਸਕਦਾ। ਉਹ ਕਹਿੰਦੀ ਵੀ ਮੇਰਾ ਹੁਣ ਫਰਜ਼ ਬਣਦਾ ਇਹਨੂੰ ਮੈਂ ਨਾ ਇਹਨੂੰ ਮੈਂ $200 ਦੇਵਾਂਗੀ, ਇਹਨੂੰ ਮੈਂ ਨਾ $200 ਦੇਵਾਂਗੀ, ਠੀਕ ਹੈ। ਅਤੇ ਉਹਨੇ ਆਪਦਾ ਮਨ ਬਣਾ ਲਿਆ ਵੀ ਨਾਲ ਮੈਨੂੰ $200 ਦੇਣਾ ਚਾਹੀਦਾ ਇਹਨੂੰ, ਹੈ ਠੀਕ ਹੈ। ਮੈਂ ਇਸ ਵੇਲੇ ਠੀਕ ਉਹਨੇ ਜੀ ਟਾਇਰ ਜਿਹੜਾ ਸੀਗਾ ਚੇਂਜ ਕਰਕੇ ਕੱਸ ਕਸਾ ਕੇ ਜਦ ਮੁੰਡਾ ਵਿਹਲਾ ਹੋ ਗਿਆ ਤਾਂ ਔਰਤ ਨੇ ਉਹਨੂੰ ਕਿਹਾ ਮੁੰਡੇ ਨੂੰ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ, ਤੁਸੀਂ ਆ ਲਓ ਮੇਰੇ ਕੋਲ $200 ਲੈ ਲਓ, ਠੀਕ ਹੈ। ਲੜਕੇ ਨੇ ਲੈਣ ਤੋਂ ਨਾ ਕਰ ਦਿੱਤੀ।
ਅੱਛਾ,
ਹਾਂ। ਮੈਡਮ ਨੇ ਫਿਰ ਉਹ ਜਿਹੜੀ ਸੀਗੀ ਔਰਤ ਉਹਨੇ ਫਿਰ ਦੁਬਾਰਾ ਕਿਹਾ ਨਹੀਂ ਤੁਸੀਂ ਲੈ ਲਵੋ, ਪਲੀਜ਼ ਲੈ ਲਵੋ, ਹੈ ਨਾ। ਮੁੰਡੇ ਨੇ ਫਿਰ ਉੱਥੇ ਕਿਹਾ, ਮੁੰਡਾ ਕਹਿੰਦਾ ਵਿਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਐਂਡ ਵਿਨ ਦਾ ਜੋਬ ਗੈਟ ਡਨ ਦੈਟ ਟਾਈਮ ਆਈ ਫੀਲ ਮਾਈ ਸੈਲਫ ਬਲੈਸਡ। ਵਿਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਐਂਡ ਵਿਨ ਦਾ ਜੋਬ ਗੈਟ ਡਨ ਦੈਟ ਟਾਈਮ ਆਈ ਫੀਲ ਮਾਈ ਸੈਲਫ ਬਲੈਸਡ। ਉਹ ਕਹਿੰਦਾ ਐਂ ਲੱਗਦਾ ਵੀ ਮੈਨੂੰ ਨਾ ਉਸ ਵੇਲੇ ਜਦੋਂ ਕਿਸੇ ਦੇ ਕੰਮ ਆ ਜਾਵਾਂ ਤਾਂ ਮੈਨੂੰ ਇਹਦਾ ਮੈਨੂੰ ਪਰਮਾਤਮਾ ਨੇ ਮੈਨੂੰ ਵਰਦਾਨ ਦਿੱਤਾ, ਬਲੈਸ ਕਰ ਦਿੱਤਾ।
ਬਹੁਤ ਸੁੰਦਰ ਜਵਾਬ।
ਮੈਡਮ ਨੇ ਫਿਰ ਕਿਹਾ ਤੁਸੀਂ ਬਹੁਤ ਸਖ਼ਤ ਮਿਹਨਤ ਕੀਤੀ ਹੈ, ਠੀਕ ਹੈ ਤੁਹਾਡੀ ਗੱਲ, ਤੁਸੀਂ ਇਹ ਹੈਗਾ ਤੁਹਾਡਾ ਹੈ। ਤਾਂ ਲੜਕੇ ਨੇ ਫਿਰ ਉਹੀ ਅਲਫਾਜ਼ ਵਰਤੇ ਜਿਹੜੇ ਸੀਗੇ, ਵਿਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਆਈ ਫੀਲ ਮਾਈ ਸੈਲਫ ਬਲੈਸਡ। ਲੜਕਾ ਉਹ ਬਸ ਗੱਲ ਨਿਬੜ ਗਈ। ਲੜਕਾ ਆਪਣੀ ਜਿਹੜੀ ਸਾਦੀ ਜੀ ਕਾਰ ਸੀਗੀ ਉਹਦੇ 'ਚ ਬੈਠ ਕੇ ਆਪਦੇ ਰਾਹ ਚਲਾ ਗਿਆ, ਗ੍ਰਹਿਣ ਚਲਾ ਗਿਆ। ਅਤੇ ਜਿਹੜੀ ਔਰਤ ਨੇ ਮਗਰੋਂ ਬੈਠ ਕੇ ਆਪਦੀ ਜਿਹੜੀ ਫੋਰ ਵੀਲ ਸੀਗੀ ਡਰਾਈਵ ਗੱਡੀ ਵਿੱਚ ਬੈਠ ਕੇ ਅਤੇ ਉਹਨੇ ਆਪਦੇ ਰਾਹ ਪਾ ਲਈ, ਠੀਕ ਹੈ ਜੀ। ਹੁਣ ਉਹ ਜਿਹੜੀ ਔਰਤ ਹੈ ਉਹ ਆਪਦੀ ਮੰਜ਼ਿਲ ਵੱਲ ਨੂੰ ਜਾ ਰਹੀ ਹੈ ਅਤੇ ਉੱਥੇ ਇੱਕ ਤਾਂ ਗਰਮੀ ਸੀ, ਕੁਛ ਉਹਦਾ ਉਡੀਕ ਸੀ, ਕੁਛ ਉੱਥੇ ਤਾਂ ਟਾਈਮ ਲੱਗ ਗਿਆ ਅਤੇ ਉਹਨੂੰ ਨਾ ਭੁੱਖ ਜਿਹੀ ਮਹਿਸੂਸ ਹੋਈ।
ਅੱਛਾ,
ਵੀ ਮੈਨੂੰ ਭੁੱਖ ਲੱਗੀ, ਮੈਂ ਹੁਣ ਰਸਤੇ 'ਚ ਕਿਤੋਂ ਕੁਛ ਖਾ ਲਵਾਂ, ਹੈ
ਜੀ
ਤੁਹਾਡੇ ਹੈ ਹੀ ਹੈ ਪੰਪਾਂ 'ਤੇ ਬਣਿਆ ਹੁੰਦਾ ਖਾਣ ਪੀਣ ਨੂੰ, ਕੁਛ ਬਣਿਆ ਹੁੰਦਾ, ਕੋਈ ਮੈਕਡੋਨਲ ਹੁੰਦਾ ਸਭ ਵੀ, ਹੋਰ ਚਲੋ ਆਪਾਂ ਢਾਬਾ ਹੀ ਕਹਿ ਲਓ ਤੁਹਾਡੇ,
ਅਤੇ
ਸਰਵਿਸ ਸਟੇਸ਼ਨ ਜੇ ਹੁੰਦੇ ਉਹ, ਅਤੇ ਉਹ ਉਸਨੇ ਸੋਚਿਆ ਵੀ ਅੱਗੇ ਜੋ ਵੀ ਕੋਈ ਆਊਗਾ ਇਹੋ ਜਿਹਾ, ਹੈ ਨਾ, ਖਾਣ ਪੀਣ ਵਾਲੀ ਜਗ੍ਹਾ ਆਊਗੀ ਤਾਂ ਉੱਥੇ ਮੈਂ ਰੁਕ ਜਾਵਾਂਗੀ। ਉਸਨੇ ਅੱਗੇ ਥੋੜ੍ਹਾ ਜਿਹਾ ਅੱਗੇ ਜਾ ਕੇ ਲੈਫਟ ਐਗਜਿਟ ਲਿਆ ਅਤੇ ਇੱਕ ਖਾਣ ਪੀਣ ਦੀ ਦੁਕਾਨ ਕੋਲ ਜਾ ਕੇ ਗੱਡੀ ਪਾਰਕ ਕਰ ਦਿੱਤੀ
ਜੀ,
ਅੰਦਰ ਚਲੀ ਗਈ
ਜੀ।
ਅਤੇ ਉਹਨੇ ਮਤਲਬ ਜਿਹੜੇ ਮੈਂ ਲੱਗਣਾ ਤੁਹਾਡੇ ਨਾਲ ਫਰਕ ਹੋ ਸਕਦਾ, ਉਹ ਉੱਥੇ ਫਿਰ ਉਹਦੇ ਕੋਲ ਉਹ ਟੇਬਲ 'ਤੇ ਜਿੱਥੇ ਬੈਠੀ ਜਾ ਕੇ ਤਾਂ ਉਹਦੇ ਕੋਲ ਇੱਕ ਵੇਟਰੈਸ ਆਈ
ਜੀ,
ਲੜਕੀ
ਜੀ।
ਉਹਨੇ ਆਰਡਰ ਲਿਆ ਵੀ ਤੁਹਾਨੂੰ ਕੀ ਚਾਹੀਦਾ, ਉਹਨੇ ਫਿਰ ਕੌਫੀ ਅਤੇ ਸਨੈਕ ਜੋ ਵੀ ਸੈਂਡਵਿਚ ਵਗੈਰਾ ਉਹਨੇ ਕਹਿ ਤਾ ਮੈਨੂੰ ਆਹ ਦੇ ਦਿਓ
ਜੀ।
ਉਹ ਜਦੋਂ ਆਰਡਰ ਲੈ ਕੇ ਗਈ ਅਤੇ ਫਿਰ ਕੁਝ ਚਿਰ ਜਦੋਂ ਫਿਰ ਬਾਅਦ 'ਚੋਂ ਵੇਟਰੈਸ ਸਮਾਨ ਲੈ ਕੇ ਆ ਗਈ।
ਅੱਛਾ,
ਉਹ ਜਿਹੜੀ ਵੇਟਰੈਸ ਸੀਗੀ ਨਾ ਉਹ ਪ੍ਰੈਗਨੈਂਟ ਸੀਗੀ।
ਅੱਛਾ,
ਅਤੇ ਉਹ ਜਿਹੜੀ ਔਰਤ ਬੈਠੀ ਫੋਰ ਵੀਲ ਡਰਾਈਵ ਵਾਲੀ ਔਰਤ,
ਅੱਛਾ,
ਉਹਨੇ ਨਾ ਉਹਨੂੰ ਬਹੁਤ ਚੰਗੀ ਤਰ੍ਹਾਂ, ਕਿਉਂਕਿ ਮਚਿਓਰ 60-62 ਸਾਲ ਦੀ ਤਾਂ ਸੀਗੀ, ਉਹਨੇ ਚੰਗੀ ਤਰ੍ਹਾਂ ਉਹਨੂੰ ਗੌਰ ਨਾਲ ਵੇਖਿਆ।
ਅੱਛਾ,
ਉਸਨੂੰ ਲੱਗਿਆ ਵੀ ਇਸ ਵੇਟ ਜਿਹੜੀ ਇਸ ਵੇਟਰਸ ਦੀ ਇਸ ਵੇਲੇ ਜੋ ਹਾਲਤ ਹੈ ਨਾ, ਜਿਸ ਸਥਿਤੀ 'ਚ ਇਹ ਹੈਗੀ ਹੈ ਪ੍ਰੈਗਨੈਂਸੀ ਦੀ, ਇਹ ਕੰਮ ਕਰਨ ਵਾਲੀ ਇਹਦੀ ਸਥਿਤੀ ਨਹੀਂ ਹੈ। ਉਸਨੂੰ ਇਸ ਵੇਲੇ ਵੀ ਇਹਨੂੰ ਨਾ ਇਸ ਵੇਲੇ ਆਰਾਮ ਦੀ ਸਖ਼ਤ ਲੋੜ ਹੈਗੀ ਹੈ। ਅਤੇ ਉਹ ਫਿਰ ਜਦੋਂ ਉਹ ਆਈ ਸਮਾਨ ਦੇਣ ਤਾਂ ਉਹਨੇ ਉਹਨੂੰ ਪੁੱਛਿਆ, ਸਾਰਾ ਹਾਲ ਪੁੱਛਿਆ ਵੀ ਤੇਰੀ ਸਿਹਤ ਡਿਲੀਵਰੀ ਬਾਰੇ ਸਾਰਾ ਉਹਨੇ ਪੁੱਛਿਆ। ਤਾਂ ਉਸ ਵੇਟਰਸ ਲੜਕੀ ਨੇ ਉਹਨੂੰ ਦੱਸਿਆ ਵੀ ਮੇਰੀ ਜਿਹੜੀ ਡਿਲੀਵਰੀ ਡੇਟ ਆ ਨਾ ਜਿਹੜੀ ਉਹ ਬਹੁਤ ਨਜ਼ਦੀਕ ਹੀ ਹੈ, ਕੁਝ ਦਿਨ ਹੀ ਹੈ
ਜੀ,
ਪਰ ਪੈਸਿਆਂ ਦੀ ਲੋੜ ਹੋਣ ਕਰਕੇ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਤਾਂ ਜੋ ਮੈਂ ਕੁਝ ਪੈਸੇ ਇਕੱਠੇ ਹੋ ਜਾਣ ਅਸਲ 'ਚ ਉਹ ਕਹਿੰਦੀ ਮੈਂ ਤੁਹਾਨੂੰ ਦੱਸਦੀ ਵੀ ਮੈਂ ਅਤੇ ਮੇਰੇ ਹਸਬੈਂਡ ਨੇ ਇਹ ਸੋਚਿਆ ਵੀ ਐਤਕੀ ਜਿਹੜੀ ਡਿਲੀਵਰੀ ਆ ਨਾ ਇੱਕ ਚੰਗੇ ਹੋਸਪਿਟਲ ਪ੍ਰਾਈਵੇਟ ਹੋਸਪਿਟਲ 'ਚ ਕਰਾਉਣੀ ਆ ਅਤੇ ਉਹ ਕਹਿੰਦੀ ਵੀ ਸਾਨੂੰ ਨਾ ਉਸ ਹੋਸਪਿਟਲ ਦਾ ਖਰਚਾ ਕੁਝ ਜ਼ਿਆਦਾ ਅਤੇ ਉਹ ਇੰਨੀ ਰਕਮ ਅਸੀਂ ਪੇ ਕਰਨੀ ਆ ਉਹਨੇ ਦੱਸਿਆ ਵੀ ਇੰਨੇ ਪੇ ਕਰਨੇ ਆ ਅਤੇ ਸਾਡੇ ਕੋਲ ਪੈਸੇ ਥੋੜ ਰਹੇ ਆ ਇਸ ਵਾਸਤੇ ਮੈਂ ਰੈਸਟੋਰੈਂਟ ਦੇ ਜਾਂ ਜਿੱਥੇ ਵੀ ਮੈਂ ਕੰਮ ਕਰਦੀ ਹਾਂ ਨਾ ਜਿੱਥੇ ਮੈਂ ਇਹਨੂੰ ਕੰਟੀਨਿਊਟੀ ਰੱਖਿਆ ਵੀ ਚਲੋ ਕਰੀ ਚੱਲਦੇ ਕਰੀ ਚੱਲਦੇ ਹਾਂ ਅਤੇ ਇਸ ਵਾਸਤੇ ਮੈਂ ਜਾਰੀ ਰੱਖਿਆ ਹੋਇਆ। ਇਹ ਜਿਹੜੇ ਸਿੱਧੂ ਸਾਹਿਬ ਗੱਲ ਹੁੰਦੀ ਹੈ ਇਹ ਜਿਹੜੀ ਡਿਲੀਵਰੀ ਵਗੈਰਾ ਦੇ ਮਾਮਲੇ ਵਿੱਚ ਇਹ ਜਿਹੜੀਆਂ ਪ੍ਰੈਗਨੈਂਟ ਔਰਤ ਹੁੰਦੀਆਂ ਨਾ ਉਹਦੇ ਪਤੀ ਹੈ ਉਹਦੇ ਪ੍ਰਤੀ ਜਿਹੜੀ ਔਰਤ ਹੁੰਦੀ ਹੈ ਔਰਤ ਬਹੁਤ ਬੰਦੇ ਦੇ ਮੁਕਾਬਲੇ ਖਾਸ ਕਰ ਉਹ ਬਹੁਤ ਚਿੰਤਤ ਹੁੰਦੀ ਸੰਜੀਦਾ ਹੁੰਦੀ ਹੈ ਅਤੇ ਸੀਰੀਅਸ ਬਹੁਤ ਹੁੰਦੀ ਉਹਦੀ ਬਾਬਤ
ਜ਼ਿੰਮੇਵਾਰੀ ਜ਼ਿਆਦਾ
ਸਮਝਦੀ ਜ਼ਿੰਮੇਵਾਰੀ ਸਮਝ ਵੀ ਉਹੀ ਜ਼ਿਆਦਾ ਸੋਚਦੀ ਬੰਦਾ ਨਹੀਂ ਸੋਚਦਾ ਆਪਾਂ ਕਈ ਵਾਰੀ ਬੱਸਾਂ 'ਚ ਬੈਠੇ ਹੁੰਦੇ ਤਾਂ ਬੰਦਾ ਸਾਰਾ ਸੀਟ ਨਹੀਂ ਛੱਡਦਾ ਹੁੰਦਾ ਕਈ ਵਾਰੀ ਹੈ ਨਾ ਕੋਈ ਸੀਰੀਅਸ ਕੋਈ ਔਰਤ ਪ੍ਰੈਗਨੈਂਟ ਆ ਰਹੀ ਹੋਵੇ ਨਾ ਔਰਤ ਪਹਿਲ ਕਰਦੀ ਹੁੰਦੀ ਵੀ ਨਹੀਂ ਚੱਲ ਇੱਧਰ ਅੱਜ ਤੂੰ ਬੈਠ ਜਾ ਹਮੇਸ਼ਾ ਹਾਂ ਅਤੇ ਬੰਦਾ ਘੇਸਲ ਠੋਕ ਜਾਂਦਾ ਅਤੇ ਔਰਤ ਉਹਨੂੰ ਥਾਂ ਦੇ ਦਿੰਦੀ ਹੈ। ਖੈਰ ਜੀ ਔਰਤ ਨੇ ਉਹ ਜਿਹੜਾ ਉੱਥੋਂ ਜਿਹੜਾ ਭੋਜਨ ਭਾਜਨ ਲਿਆ ਸੀਗਾ ਖਾਣ ਪੀਣ ਦਾ ਕੌਫੀ ਵਗੈਰਾ ਸੈਂਡਵਿਚ ਉਹ ਤੂੰ ਖਾਧਾ ਅਤੇ ਉਹ ਜਿਹੜੀ ਵੇਟਰੈਸ ਸੀਗੀ ਪ੍ਰੈਗਨੈਂਟ ਲੜਕੀ ਉਹ ਫਿਰ ਬਿੱਲ ਦੇਣ ਆ ਗਈ ਹਾਂਜੀ ਅਤੇ ਬਿੱਲ ਦੇਣ ਉਹਨੇ ਪੇਮੈਂਟ ਕਰ ਦਿੱਤੀ ਅਤੇ ਉਹ ਫਿਰ ਜਿਹੜੀ ਜਿਹਨੇ ਔਰਤ ਨੇ ਉਹ ਫੋਰ ਵੀਲ ਡਰਾਈਵ ਵਾਲੀ ਔਰਤ ਨੇ ਪੇਮੈਂਟ ਤਾਂ ਜਿਹੜੀ ਕਰਨੀ ਸੀ ਉਹ ਤਾਂ ਕਰੀ ਦਿੱਤੀ ਉਹਨੂੰ ਨਾ ਇੱਕ ਉਹਨੇ ਲਿਫਾਫਾ ਦਿੱਤਾ
ਅੱਛਾ
ਉਹ ਆਹ ਵੀ ਆਹ ਲਿਫਾਫਾ ਮੈਂ ਤੈਨੂੰ ਦਿੰਦੀ ਹਾਂ ਇਹਨੂੰ ਤੂੰ ਇੱਥੇ ਨਹੀਂ ਖੋਲ੍ਹਣਾ ਗਾ ਠੀਕ ਆ ਬਾਅਦ 'ਚ ਖੋਲ੍ਹਣਾ ਇਹਨੂੰ ਠੀਕ ਆ ਉਹ ਕਹਿੰਦੀ ਠੀਕ ਉਹ ਉਸ ਉਹਨੇ ਸੋਚਿਆ ਉਹਨੇ ਸੋਚਿਆ ਵੀ ਹਾਂ ਟਿਪ ਦੇਣੀ ਇਹਦੇ ਵਿੱਚ ਪਾਤੀ ਉਹਨੇ ਹਾਂ ਟਿਪ ਹੀ ਹੈ ਨਾ ਤਾਂ ਹਾਂ ਜੋ ਵੀ ਹੋਊਗਾ ਹੈ ਨਾ ਅਤੇ ਉਹ ਔਰਤ ਨੇ ਗੱਡੀ ਆਪਦੀ ਚੱਕੀ ਅਤੇ ਆਪਦੇ ਰਾਹ ਪੈ ਗਈ ਅਤੇ ਜੋ ਜਿਹੜੀ ਵੇਟਰੈਸ ਸੀਗੀ ਜਿਹੜੀ ਪ੍ਰੈਗਨੈਂਟ ਸੀਗੀ ਉਹ ਵੀ ਆਪਦਾ ਕੁਝ ਚਿਰ ਬਾਅਦ ਆਪਦੀ ਡਿਊਟੀ ਭੁਗਤਾ ਕੇ ਅਤੇ ਉਹ ਵੀ ਆਪਦੇ ਘਰ ਚਲੀ ਗਈ ਉਹ ਘਰ ਚਲੀ ਗਈ ਸ਼ਾਮ ਦਾ ਵੇਲਾ ਹੈ ਅਤੇ ਉਹ ਜੋ ਘਰੇ ਆ ਵੇਟਰੈਸ ਪਹੁੰਚ ਗਈ ਹੈ ਅਤੇ ਉਹਦਾ ਘਰ ਵਾਲਾ ਪਤੀ ਵੀ ਉਹ ਘਰੇ ਹੈ ਉਹ ਫਿਰ ਦੋਨੋਂ ਇੱਕ ਟੇਬਲ 'ਤੇ ਬੈਠੇ ਗੱਲਾਂ ਗੁੱਲਾਂ ਜੀ ਪੁੱਛ ਕਰਦੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਜਿਹਾ ਉਹ ਪਤੀ ਉਹਨੂੰ ਪੁੱਛਦਾ ਹੈ ਵੀ ਤੇਰੀ ਡਿਲੀਵਰੀ 'ਚ ਕਿੰਨੇ ਕੁ ਦਿਨ ਰਹਿ ਗਏ ਆ ਉਹ ਫਿਰ ਦੱਸਦੇ ਵੀ ਮੈਨੂੰ ਡਾਕਟਰ ਨੇ ਕਿਹਾ ਵੀ ਇਸ ਡੇਟ ਦਾ ਐਕਸਪੈਕਟਡ ਹੈ ਅਤੇ ਇੰਨੇ ਕੁ ਦਿਨ ਬਾਕੀ ਹੈ ਤਾਂ ਫਿਰ ਪਤੀ ਨੇ ਉਹਨੂੰ ਕਿਹਾ ਤੂੰ ਕਿੰਨੇ ਕੁ ਪੈਸੇ ਜੋੜ ਲਏ ਆ ਤੇਰੇ ਕਿੰਨੇ ਕੁ ਬਣ ਜਾਣਗੇ ਉਹ ਜਿੱਥੇ ਤੇਰੇ ਲੱਗੀ ਹੋਈ ਆ ਕੰਮ ਦੀ ਤਾਂ ਉਹਨੇ ਜੋੜ ਲਾ ਕੇ ਦੱਸਿਆ ਵੀ ਇੰਨੇ ਕੁ ਬਣ ਜਾਣਗੇ ਅਤੇ ਫਿਰ ਉਹਨੇ ਆਪਦਾ ਹਿਸਾਬ ਲਾਇਆ ਹਾਂ ਉਹ ਆਂਦਾ ਵੀ ਮੇਰੇ ਵੀ ਇੰਨੇ ਕੁ ਬਣ ਜਾਣਗੇ ਉਹਨੇ ਸਾਰਾ ਜਦੋਂ ਜੋੜ ਜਿਹਾ ਲਾਇਆ ਤਾਂ ਉਹ ਕਹਿੰਦਾ ਵੀ ਅਜੇ ਪੈਸੇ ਤਾਂ ਕਾਫੀ ਘੱਟ ਹੈ ਵੀ ਹੋਸਪਿਟਲ ਨੂੰ ਪੇ ਕਰਨ ਵਾਸਤੇ ਅਤੇ ਉਹ ਫਿਰ ਜੋ ਗੱਲਾਂ ਕਰਦੇ ਕਹਿੰਦੇ ਉਹ ਕਹਿੰਦੇ ਚਲੋ ਆਪਾਂ ਮਿਹਨਤ ਕਰਦੇ ਹਾਂ ਆਪੇ ਕੋਈ ਨਹੀਂ ਵੇਖਾਂਗੇ ਆਉਣ ਦਾਂਗੇ ਉਦੋਂ ਤੱਕ ਕਰ ਲਾਂਗੇ ਕੁਛ ਨਾ ਕੁਛ ਅਤੇ ਉਹ ਫਿਰ ਜਿਹੜੀ ਪ੍ਰੈਗਨੈਂਟ ਜਿਹੜੀ ਲੜਕੀ ਸੀਗੀ ਉਹ ਕਹਿੰਦੀ ਹੈ ਵੀ ਐਂ ਕਰੋ ਇਹ ਤਾਂ ਚਲੋ ਆਪਾਂ ਜੋੜ ਦੋਨਾਂ ਨੇ ਲਾ ਹੀ ਰਿਹਾ ਆਪਦੇ ਅਕਾਊਂਟ ਦੁਖਲਾ ਰਿਹਾ ਇੱਕ ਨਾ ਮੈਨੂੰ ਇੱਕ ਮੈਡਮ ਆਈ ਸੀਗੀ ਅਤੇ ਉਹਨੇ ਇੱਕ ਲਿਫਾਫਾ ਜਿਹਾ ਦਿੱਤਾ ਅਤੇ ਸ਼ਾਇਦ ਉਹਦੇ 'ਚ ਵੀ ਕੁਛ ਹੋਣੇ ਪੈਸੇ
ਅੱਛਾ
ਹੈਂ ਅਤੇ ਤੁਸੀਂ ਐਂ ਕਰੋ ਉਹ ਵੇਖੋ ਉਹ ਕਹਿੰਦਾ ਕਿੱਥੇ ਪਿਆ ਉਹ ਕਹਿੰਦੀ ਮੇਰੇ ਪਰਸ ਦੇ ਨਾਲ ਉਹ ਪਰਲੇ ਕਮਰੇ ਵਿੱਚ ਪਿਆ ਹੈਗਾ ਤੁਸੀਂ ਦੇਖ ਲਓ ਜਾ ਕੇ ਉਹ ਜਿਹਨੂੰ ਉਹ ਲਿਫਾਫਾ ਵੀ ਉਹ ਜਿਹੜਾ ਹਸਬੈਂਡ ਹੈ ਉਹ ਉੱਥੋਂ ਜਾਂਦਾ ਹੈ ਉਹ ਦੇਖਦਾ ਸਹਿਸ ਬਾਈ ਵੀ ਲਿਫਾਫਾ ਖੋਲ੍ਹ ਕੇ ਵੇਖਦਾ ਉਹ
ਅੱਛਾ
ਵੇਖ ਕੇ ਉਹ ਹੈਰਾਨ ਹੋਇਆ ਆਖਦਾ ਹੈ ਲਓ ਬਈ ਇਸ ਨਾਲ ਤਾਂ ਆਪਣਾ ਹੁਣ ਸਾਰਾ ਹੋਸਪਿਟਲ ਸਾਰਾ ਭੁਗਤਾਨ ਹੀ ਹੋ ਜਾਊਗਾ
ਅੱਛਾ
ਇਸ ਵਿੱਚ ਤਾਂ $5,000 ਦਾ ਚੈੱਕ ਹੈ ਤੇ ਇੰਨੀ ਪੇਮੈਂਟ ਕਰਨੀ ਸੀ ਉਹਨਾਂ ਨੇ
ਅੱਛਾ
ਪਰ ਉਹ ਜਦੋਂ ਵੇਖਦਾ ਵੀ ਲੈ ਵੀ ਇਹ ਤਾਂ ਕਮਾਲ ਹੋ ਗਈ ਹੈ ਨਾ ਪਰ ਉਹਦਾ ਪਤੀ ਜਦ ਉਹ ਚੈੱਕ ਦੇ ਨਾਲ ਇੱਕ ਲੱਗੀ ਹੋਈ ਇੱਕ ਚਿੱਠ ਪੜ੍ਹਦਾ ਹੈ
ਅੱਛਾ
ਉਹ ਚੈੱਕ ਦੇ ਨਾਲ ਇੱਕ ਚਿੱਠ ਪੜ੍ਹਦਾ ਹੈ ਪੜ੍ਹਦਾ ਹੈ ਤਾਂ ਉਸਦੀ ਹੈਰਾਨੀ ਦੀ ਹੱਦ ਹੀ ਨਹੀਂ ਰਹਿੰਦੀ ਗੀ
ਅੱਛਾ ਕੀ ਲਿਖਿਆ
ਉਹਦੇ ਉਹ ਚਿੱਠ ਤੇ ਲਿਖਿਆ Whenever I help the needy person and when the job get done, that time I feel myself blessed. ਤੇ ਉਹ ਨਾ ਉਹਨੂੰ ਪੜ੍ਹ ਕੇ ਪਤਾ ਲੱਗਦਾ ਉਹ ਯਾਰ ਇਹ ਤਾਂ ਉਹੀ ਔਰਤ ਹੈ ਜਿਹਦਾ ਮੈਂ ਟਾਇਰ ਬਦਲ ਕੇ ਆਇਆ
ਓ
ਸੀ।
ਅੱਛਾ ਅੱਛਾ ਠੀਕ ਹੈ। ਓ ਦੇਖੋ ਦੇਖੋ ਕਿੱਥੇ ਕਰਮ ਹੋਇਆ ਤੇ ਕਿੱਥੇ ਫਲ ਮਿਲਿਆ, ਕਿਆ ਬਾਤ ਹੈ।
ਇਹ ਤਾਂ ਉਹ ਆਂਦਾ ਇਹ ਤਾਂ ਮੇਰੇ ਹੀ ਸ਼ਬਦ ਹੈ ਤੇ ਕਿਉਂਕਿ ਮੇਰੇ ਸ਼ਬਦ ਉਹਨੇ ਲੈ ਗਏ ਤੇ ਉਹੀ ਚਿੱਟ ਦੇ ਦਿੱਤੀ ਤੇ ਉਹੀ ਔਰਤ ਆ ਟਾਇਰ ਬਦਲਵਾਉਣ ਵਾਲੀ ਸੀ ਜਿਹਨੇ ਚੇਂਜ ਕਰਵਾਇਆ ਸੀਗਾ।
ਓ ਕਿਆ ਬਾਤ ਹੈ ਬਾਈ ਜੀ, ਬਹੁਤ ਖੂਬ,
ਬਾਈ ਜੀ
ਬਹੁਤ ਖੂਬ।
ਬਾਈ ਜੀ ਗੱਲ ਹਾਂ ਬਾਈ ਜੀ ਗੱਲ ਦਾ ਲੁਬੇ ਲੁਬਾਵ ਇਹ ਹੀ ਹੈ ਵੀ ਜੋ ਆਦਮੀ ਖੈਰ ਖਵਾ, ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਹੈਗਾ, ਭਲਾ ਲੋਚਣ ਵਾਲਾ ਹੈਗਾ, ਜਿਹੜੇ ਭਲਾ ਲੋਚਣ ਵਾਲੇ ਬੰਦੇ ਹੁੰਦੇ ਆ ਨਾ, ਉਹਨਾਂ ਨੂੰ ਅੱਗੋਂ ਵੀ ਖੈਰ ਖਵਾ ਮਿਲ ਜਾਂਦੇ ਆ ਜਿਹੜੇ ਉਹਨਾਂ ਦਾ ਭਲਾ ਕਰ ਜਾਂਦੇ ਹੈਗੇ ਆ।
ਬਹੁਤ ਖੂਬਸੂਰਤ ਬਾਈ ਜੀ, ਬਹੁਤ ਤਹਿ ਦਿਲੋਂ ਧੰਨਵਾਦ। ਅੱਜ ਵਾਕਿਆ ਹੀ ਆਨੰਦ ਆ ਗਿਆ, ਔਰ ਵਾਕਿਆ ਹੀ ਨਵੇਕਲੀ ਗੱਲ ਤੁਸੀਂ ਲੈ ਕੇ ਆਏ, ਉਹ ਵੀ ਅਮਰੀਕਾ ਦੇ ਪਿੰਡਾਂ ਦੀ। ਵੈਸੇ ਤਾਂ ਪੰਜਾਬ ਦੇ ਪਿੰਡਾਂ ਦੀ ਗੱਲਾਂ ਕਰਦੇ ਹਾਂ ਤੁਸੀਂ ਦੱਸਦੇ ਹੋ, ਤੇ ਵਾਕਿਆ ਹੀ ਬਹੁਤ ਖੂਬਸੂਰਤ ਮੈਸੇਜ ਹੈ, ਤੇ ਮੈਨੂੰ ਲੱਗਦਾ ਆਪਾਂ ਸਾਰੇ ਇਹਨੂੰ ਦੁਬਾਰਾ ਸੁਣੀਏ, ਸ਼ੇਅਰ ਕਰੀਏ। ਸੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨੀ ਨਵੇਕਲੀ ਗੱਲ ਲੈ ਕੇ।
ਹਾਂ ਤੇ ਮੈਂ ਇਹ ਥੋੜਾ ਜਿਹਾ ਇੱਕ ਦੋ ਲੈਣਾ ਇਹੀ ਬੋਲਣਾ ਚਾਹੁੰਦਾ ਸੀ, ਤੁਹਾਨੂੰ ਦੱਸਣਾ ਕਹਿਣਾ ਚਾਹੁੰਦਾ ਸੀਗਾ ਵੀ ਇਸ ਲਈ ਨਾ ਅਸੀਂ ਸਾਰੇ ਜਿੰਨੇ ਵੀ ਬੰਦੇ ਹੈਗੇ ਆ
ਜੀ,
ਆਪਾਂ ਜਿੰਨੇ ਵੀ ਹੈਗੇ ਆ, ਆਪਾਂ ਕੋਲ ਆਪਣੀ ਜ਼ਰੂਰਤ ਤੋਂ ਹਰੇਕ ਕੋਲ ਪੈਸੇ ਜ਼ਿਆਦੇ ਆ, ਜੇ ਨਹੀਂ ਵੀ ਜ਼ਿਆਦੇ ਤਾਂ ਫਿਰ ਵੀ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਜੀ, ਅਸੀਂ ਆਪਦੇ ਜਵਾਕਾਂ ਦੇ ਬਰਥਡੇਆਂ 'ਤੇ ਪਾਰਟੀਆਂ ਕਰਦੇ ਹਾਂ, ਅਸੀਂ ਮੈਰਿਜ ਐਨਵਰਸਰੀਆਂ 'ਤੇ ਕਰਦੇ ਹਾਂ, ਹੈ ਨਾ, ਜਿਹੜੀਆਂ ਫਜ਼ੂਲ ਆ ਕੰਮ ਸਾਰਾ ਹੀ ਕੁਛ ਨਾ, ਅਤੇ ਫਿਰ ਅਸੀਂ ਹੋਰ ਐਵੇਂ ਬਹਾਨੇ ਨਾਲ ਤਿਉਹਾਰ ਢੂੰਡ ਕੇ ਅਤੇ ਉਹਨਾਂ 'ਤੇ ਖਰਚਾ ਕਰਦੇ ਹਾਂ, ਅਤੇ ਅਸੀਂ ਤੁਹਾਡੇ ਆਸਟ੍ਰੇਲੀਆ ਦੀ ਲਾ ਲਾ ਮੈਂ ਇੱਧਰ ਵੀ ਕਰ ਗੱਲਾਂ ਕਰ ਸਕਦੇ ਹਾਂ ਅਸੀਂ, ਤੁਸੀਂ 100-100 ਪਰ ਹੈੱਡ ਡਾਲਰ ਲਾ ਕੇ 20-25 ਨੂੰ ਤੀਆਂ ਨੂੰ ਰੈਸਟੋਰੈਂਟਾਂ ਦੇ ਵਿੱਚ ਉਹਨਾਂ ਦੇ ਮੱਲੋ ਮੱਲੀ ਚਿਕਨ ਸੋਡੇ ਬੋਤਲਾਂ ਧੱਕਦੇ ਹਾਂ ਤੁਸੀਂ, ਹੈ ਨਾ, ਮੱਲੋ ਮੱਲੀ ਮਤਲਬ ਰੱਜਿਆਂ ਨੂੰ ਰਜਾਈ ਜਾਂਦੇ ਹਾਂ ਅਤੇ ਭਰਿਆਂ ਦੇ ਢਿੱਡ ਭਰੀ ਜਾਂਦੇ ਹਾਂ। ਕਦੇ ਕਿਸੇ ਨੇ ਸੋਚਿਆ ਵੀ ਲੋੜਵੰਦਾਂ ਦਾ ਵੀ ਕੁਛ ਆਪਾਂ ਨੂੰ ਕੱਢ ਲੈਣਾ ਚਾਹੀਦਾ ਥੋੜ੍ਹਾ ਬਹੁਤਾ, ਜੇ ਤੁਸੀਂ 20 ਬੰਦੇ ਸਾਦੇ ਹਾਂ ਤਾਂ ਉਹਦੇ 'ਚ ਦੋ ਬੰਦੇ ਇਹਨਾਂ ਦਾ $200 ਲਹਿਦਾ ਰੱਖ ਲਓ ਯਾਰ, ਕਿਸੇ ਵੇਲੇ ਕੰਮ ਆ ਜਾਣ, ਕਿਸੇ ਨੂੰ ਦਿਆਂਗੇ, ਹੈ ਨਾ।
ਬਿਲਕੁਲ,
ਜੇ ਤੁਸੀਂ ਤੁਹਾਡੇ ਆਸਟ੍ਰੇਲੀਆ 'ਚ ਬੰਦੇ ਹੈ ਨਹੀਂ ਨਾ ਤਾਂ ਤੁਸੀਂ ਆਪਦੇ ਪੰਜਾਬ ਵਾਲਿਆਂ ਨੂੰ ਦੇ ਦਿਓ ਯਾਰ, ਪਿੰਡ ਵਾਲੇ ਗਰੀਬ ਹੋਰ ਵੀ ਫਲਾਣੇ ਫਲਾਣੇ ਨੂੰ ਦੇ ਦਿਆ ਜੋ, ਹੈ
ਜਿਹੜੇ ਜਾਣਦੇ ਆ ਤੁਹਾਡੇ ਸਰਕਲ 'ਚ ਉਹਨਾਂ ਦੀ ਮਦਦ ਜ਼ਰੂਰ,
ਖਾਸ ਕਰ ਤੁਸੀਂ ਜਿਹੜੇ ਤੁਹਾਨੂੰ ਜਾਣਦੇ ਉਹਨਾਂ ਨੂੰ ਕਰਦੇ, ਜੇ ਉਹ ਆਪੇ ਸਾਰਿਆਂ ਦੇ ਸਰਕਲ ਹੀ ਬਣ ਜਾਂਦੇ ਹੁੰਦੇ ਸੀ, ਹੈ ਨਾ, ਜੋ ਸਾਰੀ ਇਸ ਲਾਈਨ 'ਚ ਆ ਜਾਣੇ। ਅਸੀਂ ਰੱਬ ਤੋਂ ਡਰ ਕੇ ਮੈਂ ਕਹਿੰਦਾ ਸਾਡੇ ਗੁਰੂਆਂ ਦੇ ਬਹੁਤ ਸੋਹਣੇ ਉਪਦੇਸ਼ ਹੈ, ਉਹਨਾਂ ਨੇ ਲਿਖਿਆ ਸਰਬੱਤ ਦਾ ਭਲਾ ਕਿਹਾ, ਸਰਬੱਤ ਦਾ, ਪਰ ਅਸੀਂ ਉਹਨਾਂ ਦੇ ਉਪਦੇਸ਼ ਦੀਆਂ ਗੱਲਾਂ ਦਾ ਕਰਦੇ ਹਾਂ, ਉਹਨਾਂ ਸ਼ਬਦਾਂ ਦੀਆਂ ਗੱਲਾਂ ਕਰਦੇ, ਪਰ ਅਸੀਂ ਆਪਦੀ ਅਸਲ ਜ਼ਿੰਦਗੀ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਪ੍ਰੈਕਟੀਕਲ ਰੂਪ ਸਾਨੂੰ ਵੀ ਦੇਣਾ ਚਾਹੀਦਾ, ਨਿੱਜੀ ਤੌਰ 'ਤੇ ਵੀ ਦੇਣਾ ਚਾਹੀਦਾ।
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜ਼ਰੂਰ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬੁਲਾਈਏ ਫਤਿਹ ਜੀ ਫਿਰ।
ਹਾਂ ਬਸ ਬਈ ਸਰੋਤਿਓ, ਲੈ ਲਿਆ ਕੰਮ, ਦਵਾਈਆਂ ਦਵਾਈਆਂ ਨੇੜੇ ਆ ਗਈਆਂ ਹੁਣ ਲੱਗਦੀਆਂ, ਤੇ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਿਹਾ ਜੋ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।